ਕਰਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ
ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ,
ਚਰਨਾ ਦੀ ਮੌਜ ਬੜੀ, ਚਰਨਾ ਦੀ ਮੌਜ ਬੜੀ, ਚਰਨਾ ਦੀ ਮੌਜ ਬੜੀ,
ਚਰਨਾ ਦੀ ਮੌਜ ਬੜੀ, ਚਰਨਾ ਦੀ ਮੌਜ ਬੜੀ,
ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ, ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ, ਜਿੱਥੇ ਮੇਰ ਉਹੀ ਰਸ ਨੂੰ ਪਹਿਚਾਣਦਾ,
ਰਸ ਨੂੰ ਪਹਿਚਾਣਦਾ, ਰਸ ਨੂੰ ਪਹਿਚਾਣਦਾ,
ਹੋਵੇ ਜਿੱਥੇ ਮੇਰ ਉਹੀ ਰਸ ਨੂੰ ਪਹਿਚਾਣਦਾ, ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ, ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ,
ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ, ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ,
ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ, ਦਾਤਾ ਰੱਖ ਚਰਨਾ ਦੇ ਕੋਲ, ਚਰਨਾ ਦੀ ਮੌਜ ਬੜੀ,
ਦਾਤਾ ਰੱਖ ਚਰਨਾ
ਬੱਚਿਆ ਪਿਤਾ ਦੇ ਨਾਮ ਰੰਗਦਾ ਮੈਂ ਅਰਜ ਕਰਾਂ ਹੱਥ ਜੋੜ ਚਰਨਾਂ ਦੀ ਮੌਜ ਬੜੀ ਦਾਤਾ ਰੱਖ ਚਰਨਾਂ ਦੇ ਕੋਲ ਚਰਨਾਂ ਦੀ ਮੌਜ ਬੜੀ
ਇੱਛਾ ਨਹੀਂ ਸਵਰਗ ਦੀ ਨਾ ਇੱਛਾ ਰਾਜ
ਪ੍ਰੀਤੀ ਦਾ ਆਨੰਦ ਆ ਗਿਆ। ਚਰਨਾਂ ਦੀ ਮੌਜ ਕੋਈ ਰਸਨਾ ਬਿਆਨ ਨਹੀਂ ਕਰ ਸਕਦੀ, ਕਿਉਂਕਿ ਉਸ ਮੌਜ ਦਾ ਕੋਈ ਇਸ਼ਾਰਾ ਹੋਵੇ, ਕੋਈ ਮਿਸਾਲ ਹੋਵੇ ਦੁਨੀਆ ਤੇ, ਤਾਂ ਉਹਦੀ ਮਿਸਾਲ ਦੇ ਕੇ ਸਮਝਾਇਆ ਜਾ ਸਕਦਾ। ਕਬੀਰ ਜੀ ਨੂੰ ਪੁੱਛਿਆ ਸੀ, ਬਈ ਤੁਸੀਂ ਸਵਰਗ ਵੀ ਨਿੰਦ ਦਿੱਤੇ, ਨਰਕ ਵੀ ਨਿੰਦ ਦਿੱਤੇ, ਤੇ ਚਰਨਾਂ ਦੀ ਮੌਜ ਨੂੰ ਤੁਸੀਂ ਬੜਾ ਬਿਆਨ ਕਰਦੇ ਹੋ, ਉਹ ਮੌਜ ਹੈ ਕੈਸੀ, ਭਲਾ ਦੱਸੋ ਤਾਂ ਸਹੀ। ਕਬੀਰ ਜੀ ਕਹਿਣ ਲੱਗੇ, ਕੋਈ ਇਸ ਧਰਤੀ ਤੇ ਮਿਸਾਲ ਨਹੀਂ ਹੈ ਜਿਹਦੀ ਮਿਸਾਲ ਦੇ ਕੇ ਮੈਂ ਤੁਹਾਨੂੰ ਸਮਝਾ ਸਕਾਂ ਬਈ ਚਰਨਾਂ ਦੀ ਮੌਜ ਕੈਸੀ ਹੈ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕੋਈ ਮਿਸਾਲ ਦੇ ਕੇ ਚਰਨਾਂ ਦੀ ਮੌਜ ਨੂੰ ਬਿਆਨ ਕਰ ਵੀ ਦੇਵਾਂ, ਉਹ ਸੁਭਾਏਮਾਨ ਨਹੀਂ ਹੋਵੇਗਾ, ਕਿਉਂਕਿ ਚਰਨਾਂ ਦੀ ਮੌਜ ਨੂੰ ਕੌਣ ਦੱਸੇਗਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਗੁੰਗੇ ਨੂੰ ਮਿਠਿਆਈ ਖਵਾ ਦਿਓ ਤਾਂ ਉਹ ਕੀ ਦੱਸੇਗਾ, ਕੱਛਾ ਹੀ ਮਾਰੇਗਾ, ਨੱਚੇਗਾ, ਪਰ ਮੂੰਹ ਬਿਆਨ ਨਹੀਂ ਕਰ ਸਕੇਗਾ। ਜਿਹੜੇ ਗੁਰੂ ਕੇ ਲਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਗੁਰੂ ਕੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਇਹ ਮੌਜ ਉਹਨਾਂ ਨੂੰ ਪਤਾ ਹੈ। ਬਈ ਜੇ ਤੂੰ ਵੀ ਉਸ ਮੌਜ ਨੂੰ ਮਾਣਨਾ ਚਾਹੁੰਦਾ, ਉਸਦਾ ਆਨੰਦ ਵੇਖਣਾ ਚਾਹੁੰਦਾ, ਤਾਂ ਫਿਰ ਮਿਹਨਤ ਕਰਨੀ ਪਵੇਗੀ ਬਾਈ, ਜੁੜਨਾ ਪਵੇਗਾ ਗੁਰੂ ਦੇ ਚਰਨਾਂ ਵਿੱਚ। ਕਹਿਬੇ ਕੋ ਸੋਭਾ ਨਹੀਂ, ਜੇ ਮੈਂ ਕੁਝ ਮਿਸਾਲ ਦੇ ਕੇ ਸਮਝਾਉਂਦਾ ਹਾਂ ਤਾਂ ਉਹ ਗੱਲ ਸੁਭਾਏਮਾਨ ਹੀ ਨਹੀਂ ਹੁੰਦੀ। ਆ ਪਿਆਰ ਵਾਲਿਆਂ ਨੂੰ ਜਿਨ੍ਹਾਂ ਨੂੰ ਚਰਨਾਂ ਦੀ ਮੌਜ ਚੰਗੀ ਲੱਗ ਗਈ, ਉਹ ਕਹਿੰਦੇ ਨੇ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਪ੍ਰੀਤੀ ਤੇਰੇ ਚਰਨਾਂ ਦੀ ਮੰਗਾ ਮਹਾਰਾਜ ਜੀ, ਜੇ ਤੁਠਾ ਹੈ ਤਾਂ ਤੇਰੇ ਚਰਨਾਂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਦੀਵਾਨ ਸਜਿਆ ਹੋਇਆ ਨਾਮ ਦੇ ਵਿਹਾਜਣ ਲਈ, ਦੂਰੋਂ ਦੂਰੋਂ ਰੂਹਾਂ ਆ ਕੇ ਜੁੜੀਆਂ ਹੋਈਆਂ ਸਨ, ਤੇ ਮਹਾਂਪੁਰਖ ਕਹਿਣ ਲੱਗੇ, ਗੁਰਮੁਖੋ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ। ਜਿਤਨੇ ਮਨੁੱਖ ਜਪ ਤਪ ਸਿਮਰਨ ਭਜਨ ਪੁੰਨ ਦਾਨ ਕਰਦਾ, ਕਾਹਦੇ ਲਈ, ਕਿ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਹੋਵੇ, ਚਰਨਾਂ ਦਾ ਪਿਆਰ ਮੇਰੇ। ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਜੇ ਚਰਨ ਪ੍ਰਾਪਤ ਹੋ ਗਏ, ਜੇ ਚਰਨ ਮਿਲ ਗਏ ਤਾਂ ਫਿਰ ਕੀ ਮੰਗੋਗੇ। ਤੇ ਸਾਰੀ ਸੰਗਤ ਹੈਰਾਨ ਹੋ ਗਈ, ਬਈ ਚਰਨਾਂ ਦੀ ਪ੍ਰਾਪਤੀ ਹੋ ਗਈ, ਫਿਰ ਹੁਣ ਮੰਗਣ ਦੀ ਕੀ ਲੋੜ ਹੈ, ਹੋਰ ਕੀ ਬਾਕੀ ਰਹਿ ਗਿਆ ਜਿਹੜਾ ਮੰਗਣ ਵਾਲਾ ਹੈ। ਪਰ ਬਾਬਾ ਜੀ ਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੋਈ ਬੋਲ ਜਾਵੇ, ਕਿਉਂਕਿ ਮਹਾਂਪੁਰਖ ਦੀ ਉਡਾਰੀ ਤੇ ਸਾਡੇ ਕਲਯੁਗੀ ਜੀਵਾਂ ਦੀ ਉਡਾਰੀ ਵਿੱਚ ਬੜਾ ਫਰਕ ਹੈ। ਜਿੱਥੋਂ ਦੀ ਗੱਲ ਉਹਨਾਂ ਕਰਨੀ ਹੈ, ਅਸੀਂ ਸੋਚ ਨਹੀਂ ਸਕਦੇ। ਅਸੀਂ ਕਿਸੇ ਅੱਖਰਾਂ ਦਾ ਅਰਥ ਤਾਂ ਕਰ ਲਵਾਂਗੇ, ਪਰ ਉਸਦਾ ਭਾਵ ਔਰ ਜੋ ਅਨੁਭਵ ਨਾਮ ਜਪਣ ਵਾਲਿਆਂ ਦਾ ਹੁੰਦਾ, ਉਹ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿਣ ਲੱਗੇ, ਚਰਨਾਂ ਦੀ ਪ੍ਰਾਪਤੀ ਹੋ ਗਈ ਤੇ ਫਿਰ ਕੀ ਮੰਗੋਗੇ, ਤਾਂ ਫਿਰ ਆਪ ਹੀ ਪਿਆਰ ਵਿੱਚ ਆ ਕੇ ਰੱਬ ਦੇ ਰੰਗ ਵਿੱਚ ਰਤੇ ਹੋਏ। ਕਹਿਣ ਲੱਗੇ, ਗੁਰਮੁਖੋ ਜਦੋਂ ਚਰਨਾਂ ਦਾ ਪਿਆਰ ਮਿਲ ਰਿਹਾ ਹੋਵੇ, ਚਰਨਾਂ ਦੀ ਪ੍ਰਾਪਤੀ ਹੋ ਜਾਵੇ, ਤਾਂ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲੈਣ। ਕਿਉਂਕਿ ਕੋਈ ਵਸਤੂ ਮਿਲ ਜਾਵੇ ਤੇ ਫਿਰ ਉਹਦੇ ਨਾਲ ਪਿਆਰ ਨਾ ਬਣੇ, ਕੋਈ ਵਸਤੂ ਸਾਨੂੰ ਪ੍ਰਾਪਤ ਹੋ ਜਾਵੇ, ਨਿਰੰਕਾਰ ਦੇ ਦਰਸ਼ਨ ਹੋ ਜਾਣ ਤੇ ਪਿਆਰ ਹੀ ਨਹੀਂ ਬਣਿਆ, ਸਨੇਹ ਹੀ ਨਹੀਂ ਹੋਇਆ, ਤਾਂ ਫਿਰ ਉਹ ਰਸ, ਉਹ ਸਵਾਦ ਉਸ ਬਖਸ਼ਿਸ਼ ਤੋਂ ਖਾਲੀ ਰਹਿ ਜਾਈਦਾ। ਤੇ ਮਹਾਂਪੁਰਖ ਕਹਿਣ ਲੱਗੇ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲਿਓ। ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ। ਇਸ ਲਈ ਇੱਛਾ ਨਹੀਂ ਚਰਨਾਂ ਦੇ ਪਿਆਰ ਵਾਲਿਆਂ ਨੂੰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾਂ ਕਰਕੇ ਮਿਲਦਾ, ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ। ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਉਹ ਬਚਾਉਂਦਾ ਹੈ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਅਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਬਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ ਆ ਗਿਆ। ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਭਰ ਦਿਓ ਮੇਰੀ ਝੋਲ ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ। ਆਪਣਾ ਪਛਾਣ ਲਵੋ ਜੋੜ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ,
ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਬੜੀ, ਦਾਤਾ ਰੱਖ ਚਰਨਾਂ ਦੇ ਕੋਲ।
ਦਾ ਮੈਂ ਮੰਗਤਾ ਹਰ ਜੀ ਮਾੜਿਆਂ ਕੰਮਾਂ ਤੋਂ ਮੈਨੂੰ ਮੋੜ ਕਰਨਾ ਦੀ ਪਰਮੇਸ਼ਰ ਕੋਟ ਫਲਾਂ ਦਰਸ਼ਨ ਗੁਰ ਦੀਤੇ ਚਰਨ ਮਿੱਠੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀਐ ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ ਇਸ ਲਈ ਮਾਈ ਚਰਨ ਗੁਰ ਮਿੱਠੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾ ਉਹਨੂੰ ਆਖਿਆ ਜਾ ਤੁਲਸਾ ਗੁਰੂ ਨਾਨਕ ਨੂੰ ਜਗਾ ਕੇ ਆ ਪ੍ਰਸ਼ਾਦੇ ਦਾ ਟਾਈਮ ਹੈ ਪ੍ਰਸ਼ਾਦਾ ਤਿਆਰ ਹੋ ਗਿਆ ਆ ਕੇ ਛਕ ਲੈਣ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ ਉਹ ਕਦੇ ਨਹੀਂ ਸੌਂਦਾ ਨਿਰੰਕਾਰ ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ ਉੱਪਰ ਚਦਰਾ ਪਾਇਆ ਹੋਇਆ ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ ਬ੍ਰਹਮ ਗਿਆਨ ਹੋ ਗਿਆ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਜਗਾਉਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ ਕੁੰਮਰ ਕੇਰੀ ਵਿੱਚ ਫਸ ਗਿਆ ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ ਤੇ ਤੁਲਸਾ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾ ਦਾਸੀ ਕਿੱਥੋਂ ਬੋਲ ਰਹੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਥਾਨ ਹੋਏ। ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ, ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁੱਖ ਦਾ ਬੇੜਾ ਕੰਧੀ ਲਾ ਰਹੇ ਹਨ, ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ, ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਅਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ੍ਹ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਪਾਸਦਾ ਨਹੀਂ। ਤੁਲਸਾਂ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ, ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾਂ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ, ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ ਗ੍ਰਾਸ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ ਦੀ ਮੌਜ ਭਰੀ। ਦਾਤਾ ਰੱਖ ਚਰਨਾਂ ਦੇ ਕੋਲ, ਚਰਨਾਂ